एक ओंकार सतनाम कर्ता पुरख निरभउ निरवैर अकाल मूरत अजूनी सै भंग गुर प्रसाद जप आद सच युगाद सच है भी सच नानक हुसी भी सच चक्र चिहन अर बरन जात अर पात नहन जहे रूप रंग अर रेख पेख को कह न सकत कहे अचल मूर्ति अनुभव प्रकाश मितोज कहिजै कोट इंद्र इंद्राण साहे साहान गणिजै ते भवन महीप सुर नर असुर नेत नेत बन तृण कहत त्वय सर्व नाम कथय कवन कर्म नाम बरनत सुमत त्वय सर्व नाम कथय कवन कर्म नाम बरनत सुमत वाहिगुरु जी का खालसा वाहिगुरु जी की फतेह। करण कारण समर्थ सतगुरु साहिब श्री गुरु ग्रंथ साहिब महाराज पातशाह जी की साजी नवाजी हुई सन्मानयोग साध संगत जीओ गुरु साहिब जी के दरबार अंदर अमृत वेले तो ही गुरबाणी के प्रवाह चल रहे ने। बहुत सारिया संगतां ने गुरु साहिब के दर्शन दीदार करके लाहा प्राप्त किया है। हर रोज़ के नेम अनुसार गुरबाणी की कथा व्याख्या का समा होया है। अज के पवित्र फुरमान धन धन श्री गुरु अमरदास साहिब महाराज पातशाह जी की रसना तो उचारे हुए श्लोक चौथे पातशाह जी की उचारण की हुई पौड़ी अमृत वेले श्री मुख वाक के रूप में सतगुरां ने फुरमान की है। गुरु महाराज पातशाह जी जो सिख्या जो उपदेश इस पावन पवित्र श्री मुख वाक दे राही दे रहे हैं इस दी विचार करके गुरां दी सिख्या नूं समझांगे और विचार करके मनन दा जतन करन दा उपराला करना है। हजूर पातशाह जी फुरमान कर रहे हैं सतनाम वाहेगुरु जी सलोक महला तीजा सज्जन मिले सज्जन जिन सतगुर नाल प्यार सज्जन सहायता करन वाले नू आख्या जांदा है। सज्जन प्रेम करन वाले नू आख्या जांदा है। असलियत विच जगत दे उपर बहुत सारे सज्जन अखवातां लैंदे ने। सारे ही अपने मकसद दे लई और सारे ही अपने फायदे दे वास्ते दूसरियां नाल जुड़े हुंदे हन। सज्जन सही अर्थां विच ओह हुंदा है जो अपना फायदा ना सोचे अपना विगाड़ के भी दूसरे दी सहायता करे और जिसनू अपनी विच कोई गरज ना होए अपना कोई मतलब ना होवे फिर भी वह सज्जनताई निभाई जा रहा होवे। इस तरह का सज्जन धरती ते लभना दुनियादारी दे विचों बहुत मुश्किल हो जाता है। इसलिए गुरबाणी दे अंदर सतगुरु पातशाह जी नू सज्जन दर्शाया गया है। गुरु साहिब महाराज पातशाह जी ही ऐसा प्रेम बख्शते ने उही इस तरह की सहायता करते ने कि साडे तो उन्होंने कुछ भी मंगण की लैण की कोई लालसा कोई इच्छा नहीं होया करती। सिख गुरु नू की दे सकता है? अगर कोई पैसे भेटा करेगा ਤਾਂ ਗੁਰੂ ਨੂੰ ਇਹਨਾਂ ਪੈਸਿਆਂ ਨਾਲ ਕੀ ਗਰਜ ਹੈ। ਅਗਰ ਸੇਵਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੇਵਕ ਚੜ੍ਹਦੀ ਤੋਂ ਚੜ੍ਹਦੀ ਅਵਸਥਾ ਵਾਲੇ ਬੇਅੰਤ ਗੁਰੂ ਪਿਆਰੇ ਨੇ, ਇਸ ਲਈ ਅਸਲ ਸੱਜਣਤਾਈ ਗੁਰੂ ਮਹਾਰਾਜ ਪਾਤਸ਼ਾਹ ਜੀ ਹੀ ਆਪਣੇ ਸੇਵਕ ਦੇ ਨਾਲ ਨਿਭਾਉਂਦੇ ਨੇ। ਤਾਂ ਮਹਾਰਾਜ ਫਰਮਾਉਂਦੇ ਨੇ ਸੱਜਣ ਸਤਿਗੁਰੂ ਸਾਹਿਬ ਜੀ ਨੂੰ ਸੱਜਣ ਮਿਲੇ ਉਹ ਸੇਵਕ ਜਿਨ੍ਹਾਂ ਦਾ ਆਪਣੇ ਸਤਿਗੁਰਾਂ ਦੇ ਨਾਲ ਪਿਆਰ ਸੀ, ਉਹ ਸਤਿਗੁਰੂ ਸਾਹਿਬ ਪਾਤਸ਼ਾਹ ਜੀ ਨੂੰ ਮਿਲੇ ਹਨ। ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ, ਸੇਵਕ ਪ੍ਰੇਮੀ ਸੰਗਤਾਂ ਸੱਜਣ ਬਣ ਕੇ ਮਿਲੇ ਸੱਜਣਾ, ਮਿਲੇ ਹਨ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ। ਪਰੰਤੂ ਉਹ ਹੀ ਮਿਲੇ ਹਨ ਜਿਨ ਸਤਿਗੁਰ ਨਾਲ ਪਿਆਰ, ਜਿਨ੍ਹਾਂ ਦੇ ਮਨ ਦੇ ਅੰਦਰ ਸਤਿਗੁਰੂ ਸਾਹਿਬ ਜੀ ਦੇ ਨਾਲ ਪਿਆਰ ਸੀ, ਉਹ ਹੀ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਪਹੁੰਚ ਕੇ ਆਣ ਕੇ ਮਿਲੇ ਹਨ। ਜਦ ਦੱਸ ਕਰੋ ਸਤਿਗੁਰੂ ਸਾਹਿਬ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹੀਦਾ ਹੈ, ਤਾਂ ਉਹਨਾਂ ਸਮਿਆਂ ਦੇ ਅੰਦਰ ਜਦੋਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ ਕਰਦੀਆਂ ਸਨ ਤਾਂ ਪੈਦਲ ਸਫ਼ਰ ਕਰਨਾ ਪੈਂਦਾ ਸੀ, ਜਾਂ ਗੱਡਿਆਂ 'ਤੇ, ਜਾਂ ਇਸ ਪ੍ਰਕਾਰ ਕਦੇ ਕਦੇ ਘੋੜਿਆਂ ਖੱਚਰਾਂ ਆਦਿਕ 'ਤੇ, ਅਤੇ ਬਹੁਤ ਸਾਰੀਆਂ ਸੰਗਤਾਂ ਨੇ ਪੈਦਲ ਵੀ ਸਫ਼ਰ ਕਰਨਾ। ਤੋ ਆਪਾਂ ਸਤਿਗੁਰਾਂ ਦੇ ਬੜੇ ਬੜੇ ਸੁੰਦਰ ਪ੍ਰਸੰਗ ਇਤਿਹਾਸ ਵਿੱਚ ਸੁਣਦੇ ਪੜ੍ਹਦੇ ਆਉਂਦੇ ਹਾਂ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨਗਰੀ 'ਤੇ ਜਦ ਪੰਚਮ ਪਾਤਸ਼ਾਹ ਚੌਥੇ ਪਾਤਸ਼ਾਹ ਸਤਿਗੁਰੂ ਸਾਹਿਬ ਜੀ ਜਗਤ ਦੀ ਕਲਿਆਣ ਕਰਦੇ ਸਨ, ਤੋਂ ਚੌਫੇਰਿਓਂ ਹੀ ਜੋ ਸੰਗਤਾਂ ਦੇ ਗਰੁੱਪ ਆਉਂਦੇ ਸਨ, ਮਹਾਰਾਜ ਸਾਹਿਬ ਪਾਤਸ਼ਾਹ ਜੀ ਨੂੰ ਉਹਨਾਂ ਦੇ ਨਾਲ ਬਹੁਤ ਪਿਆਰ ਪ੍ਰੇਮ ਹੋਇਆ ਕਰਦਾ ਸੀ ਕਿ ਇਹ ਖੇਚਲ ਕਰਕੇ, ਕਸ਼ਟ ਕਰਕੇ, ਉਦਮ ਕਰਕੇ ਆਏ ਹਨ। ਇਤਿਹਾਸ ਦੇ ਸੁਨਹਿਰੀ ਪੰਨੇ ਦਰਸਾਉਂਦੇ ਨੇ, ਪੰਚਮ ਪਾਤਸ਼ਾਹ ਜੀ ਦੇ ਵੇਲੇ ਇੱਕ ਵਾਰ ਪੱਛਮ ਦੀ ਦਿਸ਼ਾ ਵੱਲੋਂ ਸੰਗਤਾਂ ਪੈਦਲ ਸਫ਼ਰ ਕਰਕੇ ਪਹੁੰਚਦੀਆਂ ਹਨ, ਅਤੇ ਮਹਾਰਾਜ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਆਪਣੀ ਧਰਮ ਸੁਪਤਨੀ ਸਤਿਕਾਰਯੋਗ ਸ੍ਰੀ ਗੰਗਾ ਜੀ ਨੂੰ ਕਹਿੰਦੇ ਨੇ, ਹੇ ਗੰਗਾ, ਗੁਰੂ ਨਾਨਕ ਦੇ ਦਰ ਘਰ ਨੂੰ ਸੰਗਤਾਂ ਪੈਦਲ ਆ ਰਹੀਆਂ ਨੇ, ਰਸਤੇ ਵਿੱਚ ਆਉਂਦਿਆਂ ਉਹਨਾਂ ਨੂੰ ਥਕੇਵਾਂ ਵੀ ਹੋਇਆ ਹੈ, ਰਸਤੇ ਵਿੱਚ ਆਉਂਦਿਆਂ ਉਹਨਾਂ ਨੂੰ ਭੁੱਖ ਵੀ ਲੱਗੀ ਹੋਈ ਹੈ, ਜਲਦੀ ਕਰ, ਨਾਲ ਸੰਗਤਾਂ ਨੂੰ ਲੈ ਕੇ ਵੱਡੀਆਂ ਵੱਡੀਆਂ ਪ੍ਰਾਤਾਂ ਵਿੱਚ ਆਟਾ ਗੁੰਨ ਕੇ ਪ੍ਰਸ਼ਾਦੇ ਬਣਾਓ, ਆਪਾਂ ਪ੍ਰਸ਼ਾਦੇ ਲੈ ਕੇ ਸੰਗਤਾਂ ਦੇ ਅੱਗੇ ਪਹੁੰਚ ਕਰਕੇ ਰਸਤੇ ਵਿੱਚ ਹੀ ਸੰਗਤਾਂ ਨੂੰ ਪ੍ਰਸ਼ਾਦੇ ਛਕਾਉਣੇ ਹੈ। ਹੁਕਮ ਮੰਨ ਕੇ ਸੰਗਤਾਂ ਨੂੰ ਨਾਲ ਲੈ ਕੇ ਸ਼੍ਰੀ ਗੰਗਾ ਜੀ ਨੇ ਪ੍ਰਸ਼ਾਦੇ ਲੰਗਰ ਤਿਆਰ ਕੀਤਾ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਆਪ ਨਾਲ ਚਲੇ ਹਨ। ਸ਼੍ਰੀ ਮਾਤਾ ਗੰਗਾ ਜੀ ਜੋ ਉਹ ਸੀਸ ਦੇ ਉੱਪਰ ਟੋਕਰਾ ਚੁੱਕ ਕੇ, ਔਰ ਨਾਲ ਹੋਰ ਸੰਗਤਾਂ ਵੀ ਸਤਿਗੁਰਾਂ ਨੇ ਲਈਆਂ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੱਛਮ ਵਾਲੇ ਪਾਸੇ, ਲਹਿੰਦੇ ਵਾਲੇ ਪਾਸੇ ਪਿੱਪਲੀ ਸਾਹਿਬ ਅਸਥਾਨ ਹੈ, ਗੁਰਦੁਆਰਾ ਸਾਹਿਬ ਹੁਣ ਮੌਜੂਦ ਹੈ, ਉਸ ਜਗ੍ਹਾ 'ਤੇ ਆਉਂਦੀਆਂ ਹੋਈਆਂ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਅੱਗਿਓਂ ਦਰਸ਼ਨ ਦੇਣ ਵਾਸਤੇ ਪਹੁੰਚ ਗਏ, ਔਰ ਨਾਲ ਲੰਗਰ ਪ੍ਰਸ਼ਾਦੇ ਬਣਾ ਕੇ ਲੈ ਕੇ ਗਏ। ਉੱਥੇ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਪੰਗਤਾਂ ਲਾ ਕਰਕੇ ਲੰਗਰ ਵਰਤਾਇਆ, ਲੰਗਰ ਛਕਾਇਆ, ਔਰ ਉੱਥੇ ਹੀ ਮਾਤਾ ਗੰਗਾ ਜੀ ਸੰਗਤਾਂ ਦੇ ਜੋੜਿਆਂ ਦੀ ਸੇਵਾ ਵੀ ਕਰਦੇ ਰਹੇ। ਐਸਾ ਪਿਆਰ ਜਿਹੜੇ ਸੇਵਕ ਸਿੱਖ ਹਿਰਦੇ ਵਿੱਚ ਗੁਰੂ ਨਾਲ ਪਿਆਰ ਲੈ ਕੇ ਸੱਚੇ ਸਤਿਗੁਰਾਂ ਨੂੰ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੇ ਵੱਲ ਆਉਂਦੇ ਨੇ, ਗੁਰੂ ਮਹਾਰਾਜ ਪਾਤਸ਼ਾਹ ਜੀ ਅਸਲੀ ਸੱਜਣ ਹੋਣ ਕਰਕੇ ਉਹਨਾਂ ਪਿਆਰਿਆਂ ਸਿੱਖਾਂ ਦੀ ਹਿਰਦੇ ਦੀ ਸ਼ਰਧਾ ਭਾਵਨਾ ਨੂੰ ਭਾਗ ਲਾਉਂਦੇ ਨੇ। ਸਤਿਗੁਰਾਂ ਨੇ ਇਹ ਬਚਨ ਫਰਮਾਇਆ ਕਿ ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ, ਉਹ ਗੁਰਮੁਖ ਪਿਆਰੇ ਸਾਧ ਸੰਗਤ ਸੱਜਣ ਰੂਪ ਇਕੱਠੇ ਹੋ ਕੇ ਜਾ ਮਿਲਦੇ ਹਨ ਸੱਜਣਾ, ਧੰਨ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਨੂੰ ਜਾ ਮਿਲਦੇ ਨੇ, ਜਿਨ੍ਹਾਂ ਦਾ ਸਤਿਗੁਰ ਨਾਲ ਪਿਆਰ, ਸਤਿਗੁਰਾਂ ਨਾਲ ਹਿਰਦੇ ਦਾ ਪ੍ਰੇਮ ਹੁੰਦਾ ਹੈ। ਮਿਲ ਪ੍ਰੀਤਮ ਤਿਨੀ ਧਿਆਇਆ, ਸੱਚਾ ਪ੍ਰੇਮ ਪਿਆਰ। ਆਪਣੇ ਗੁਰੂ ਸਾਹਿਬ ਪ੍ਰੀਤਮ ਨੂੰ ਮਿਲ ਕੇ, ਪਿਆਰੇ ਨੂੰ ਮਿਲ ਕੇ, ਤਿਨੀ ਧਿਆਇਆ, ਉਹਨਾਂ ਨੇ ਫਿਰ ਨਿਰੰਕਾਰ ਦਾ ਨਾਮ ਧਿਆਇਆ ਹੈ। ਪਰਮਾਤਮਾ ਦਾ ਨਾਮ ਜਪਿਆ ਹੈ। ਸਤਿਗੁਰਾਂ ਦੇ ਪਾਸ ਸੰਗਤਾਂ ਪਹੁੰਚੀਆਂ ਇਸੇ ਵਾਸਤੇ ਕਿ ਸਤਿਗੁਰਾਂ ਤੋਂ ਸਿੱਖਿਆ ਲਵਾਂਗੇ, ਸਤਿਗੁਰਾਂ ਤੋਂ ਪਰਮਾਤਮਾ ਦੇ ਮਾਰਗ ਦੀ ਜਾਣਕਾਰੀ ਲਵਾਂਗੇ, ਸਤਿਗੁਰਾਂ ਤੋਂ ਗੁਰਮੰਤਰ ਮੂਲ ਮੰਤਰ ਦੀ ਬਖਸ਼ਿਸ਼ ਪ੍ਰਾਪਤ ਕਰਾਂਗੇ। ਸਤਿਗੁਰਾਂ ਤੋਂ ਇਹ ਦਾਤਾਂ ਪ੍ਰਾਪਤ ਕਰਕੇ ਗੁਰਸਿੱਖ ਸੇਵਕਾਂ ਨੇ ਮਿਲ ਪ੍ਰੀਤਮ ਤਿੰਨੀ ਧਿਆਇਆ, ਤਿਨ੍ਹਾਂ ਨੇ ਧਿਆਇਆ ਹੈ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ। ਤੋ ਸੱਚਾ ਪ੍ਰੇਮ ਪਿਆਰ ਹਿਰਦ ਹਿਰਦੇ ਦੇ ਪ੍ਰੇਮ ਦੇ ਨਾਲ, ਦਿਲ ਦੇ ਪ੍ਰੇਮ ਦੇ ਨਾਲ ਨਿਰੰਕਾਰ ਨੂੰ ਧਿਆਇਆ। ਮਨ ਹੀ ਤੇ ਮਨ ਮਾਨਿਆ ਗੁਰ ਕਹਿ ਸ਼ਬਦ ਅਪਾਰ। ਮਨ ਹੀ ਤੇ ਮਨ ਮਾਨਿਆ, ਦੋ ਵਾਰ ਮਨ ਲਫ਼ਜ਼ ਆਇਆ ਹੈ। ਇੱਕ ਮਨ ਦਾ ਭਾਵ ਮੰਤਰ ਹੈ ਤੇ ਇੱਕ ਮਨ ਦਾ ਭਾਵ ਹੈ ਸਿੱਖਾਂ ਦਾ ਮਨ। ਗੁਰੂ ਸਾਹਿਬ ਜੀ ਦਾ ਮੰਤਰ ਕਿਹੜਾ ਮੰਤਰ? ਜਿਸ ਨੂੰ ਆਪਾਂ ਗੁਰਮੰਤਰ ਅਤੇ ਮੂਲ ਮੰਤਰ ਕਹਿੰਦੇ ਹਾਂ। ਸਤਿਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਗੁਰਮੰਤਰ ਤੇ ਮੂਲ ਮੰਤਰ ਨੂੰ ਜਪਣ ਦੇ ਵਿੱਚ ਸਾਧ ਸੰਗਤ ਦਾ ਸਿੱਖਾਂ ਦਾ ਮਨ ਮੰਨ ਗਿਆ, ਮਨ ਖੁਸ਼ ਹੋ ਗਿਆ, ਮਨ ਪ੍ਰਸੰਨ ਹੋ ਗਿਆ। ਮਨ ਹੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਅਪਾਰ। ਗੁਰੂ ਸਾਹਿਬ ਜੀ ਦਾ ਜੋ ਸ਼ਬਦ ਸੀ, ਜਿਸ ਦੀ ਜੇ ਉਪਮਾ ਕਰਨ ਲੱਗੀਏ ਤਾਂ ਉਹ ਅਪਾਰ ਹੈ, ਪਾਰਾਵਰ ਤੋਂ ਰਹਿਤ ਹੈ, ਜਿਸ ਦੀ ਸੰਪੂਰਨ ਰੂਪ ਵਿੱਚ ਉਪਮਾ ਵਿਸ਼ੇਸ਼ਤਾ ਵਡਿਆਈ ਦੱਸੀ ਨਹੀਂ ਜਾ ਸਕਦੀ। ਉਹ ਜੋ ਗੁਰ ਕੈ ਸ਼ਬਦ ਅਪਾਰ, ਗੁਰੂ ਸਾਹਿਬ ਜੀ ਦੇ ਉਸ ਸ਼ਬਦ ਦੇ ਪ੍ਰਤੀ ਮਨ ਹੀ ਤੇ ਮਨ ਮਾਨਿਆ, ਗੁਰੂ ਸਾਹਿਬ ਜੀ ਦੇ ਮੰਤਰ ਦੇ ਨਾਲ, ਗੁਰਾਂ ਸਾਹਿਬ ਦੇ ਮੂਲ ਮੰਤਰ ਗੁਰਮੰਤਰ ਦੀ ਕਿਰਪਾ ਦੇ ਨਾਲ ਸਿੱਖਾਂ ਸੇਵਕਾਂ ਦਾ ਮਨ ਭਗਤੀ ਕਰਨ ਵਿੱਚ ਮੰਨ ਗਿਆ। ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ। ਪਾਤਸ਼ਾਹ ਫਰਮਾਉਂਦੇ ਨੇ ਇਹ ਅਸਲੀ ਸੱਜਣ ਹਨ ਜੋ ਆਪਸ ਵਿੱਚ ਸਿੱਖ ਸਾਧ ਸੰਗਤ ਆਪਸ ਵਿੱਚ ਮਿਲ ਗਈ ਹੈ। ਔਰ ਜੇ ਆਪ ਮੇਲੇ ਕਰਤਾਰ, ਜੇਕਰ ਆਪ ਮੇਲ ਦੇਵੇ ਇਸ ਤਰ੍ਹਾਂ ਕਰਤਾ ਪੁਰਖ, ਜੋ ਜਿਸ ਦੇ ਹੱਥ ਵਿੱਚ ਜਗਤ ਦੀ ਤਾਰ ਜਗਤ ਦੀ ਡੋਰੀ ਹੈ ਕਰਤਾਰ, ਤੋ ਐਸਾ ਪਰਮੇਸ਼ਰ ਜਦ ਆਪ ਕਿਰਪਾ ਕਰਕੇ ਮੇਲ ਦੇਵੇ, ਪਾਤਸ਼ਾਹ ਜੀ ਫਰਮਾਉਂਦੇ ਨੇ ਫਿਰ ਇਹ ਸੱਜਣ ਮਿਲੇ ਨਾ ਵਿਛੜੇ। ਜਿਸ ਦਾ ਗੁਰੂ ਸਿੱਖ ਦਾ ਨਾਤਾ ਆਪਸ ਵਿੱਚ ਮਿਲ ਜਾਂਦਾ ਹੈ, ਪੱਕਾ ਹੋ ਜਾਂਦਾ ਹੈ, ਪਾਤਸ਼ਾਹ ਜੀ ਫਰਮਾਉਂਦੇ ਇਹ ਫਿਰ ਵਿਛੋੜਾ ਨਹੀਂ ਪੈਂਦਾ। ਗੁਰੂ ਸਾਹਿਬ ਜੀ, ਅਗਰ ਕਿਤੇ ਸਿੱਖ ਜਿਸ ਤਰ੍ਹਾਂ ਬੱਚਾ ਤਾਂ ਮਾਤਾ ਪਿਤਾ ਦੇ ਨਾਲ ਕੋਈ ਵਧੀਕੀ ਕਰ ਲੈਂਦਾ ਹੈ, ਪਰ ਮਾਤਾ ਪਿਤਾ ਨਹੀਂ ਕਰਦੇ, ਮਾਤਾ ਪਿਤਾ ਨੂੰ ਫਿਰ ਵੀ ਲੱਜਿਆ ਹੋਇਆ ਕਰਦੀ ਹੈ, ਇਸ ਤਰ੍ਹਾਂ ਜੇ ਕਿਧਰੇ ਸਿੱਖ ਇੱਕ ਵਾਰ ਗੁਰੂ ਦਾ ਬਣ ਜਾਏ, ਜੇ ਕਿਤੇ ਬਾਅਦ ਵਿੱਚ ਸਿੱਖ ਬੱਚਿਆਂ ਦੀ ਤਰ੍ਹਾਂ ਕੋਈ ਜਿੱਦ ਕਰਕੇ ਪਰੇ ਪਰੇ ਨੂੰ ਦੌੜਦਾ ਵੀ ਹੈ, ਤਾਂ ਗੁਰੂ ਸਾਹਿਬ ਪਾਤਸ਼ਾਹ ਜੀ ਫਿਰ ਵੀ ਉਸ ਦਾ ਪਿੱਛਾ ਨਹੀਂ ਛੱਡਦੇ, ਉਹਨੂੰ ਜ਼ਰੂਰ ਆਪਣੇ ਨਾਲ ਲਾ ਕੇ ਰੱਖਦੇ। ਇਸ ਕਥਨ ਦਾ ਪ੍ਰਮਾਣ ਬੜਾ ਸੁੰਦਰ ਇਤਿਹਾਸ ਵਿੱਚੋਂ ਮਿਲਦਾ ਹੈ ਕਿ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਮੂਲੇ ਖੱਤਰੀ ਨੂੰ ਆਪਣਾ ਪਿਆਰਾ ਸਿੱਖ ਜਾਣ ਕੇ ਇੱਕ ਵਾਰ ਨਾਲ ਲੈ ਗਏ। ਕਾਫੀ ਸਮੇਂ ਕਾਫੀ ਮਹੀਨੇ ਆਪਣੇ ਨਾਲ ਰੱਖਿਆ, ਵਾਪਸ ਆਇਆ ਹੈ, ਔਰ ਸਤਿਗੁਰੂ ਜੀ ਕੁਝ ਸਾਲਾਂ ਤੋਂ ਬਾਅਦ ਫਿਰ ਇੱਕ ਵਾਰ ਉਸਨੂੰ ਮਿਲਣ ਵਾਸਤੇ ਚਲੇ ਗਏ ਨੇ। ਪਰ ਹੋਇਆ ਕਿ ਉਸ ਦਿਨ ਪਰਿਵਾਰਕ ਮੈਂਬਰਾਂ ਦੇ ਸੋ ਪ੍ਰਭਾਵ ਹੇਠ ਆ ਗਿਆ, ਤੋ ਪਤਨੀ ਦੇ ਕਹਿਣ ਉੱਤੇ ਗੁਰੂ ਜੀ ਨੂੰ ਨਹੀਂ ਮਿਲਿਆ, ਬਲਕਿ ਪਾਥੀਆਂ ਦੇ ਗੀਰੇ ਦੇ ਵਿੱਚ ਲੁਕ ਗਿਆ ਹੈ। ਗੁਰੂ ਸਾਹਿਬ ਨੇ ਆਵਾਜ਼ ਦਿੱਤੀ ਹੈ ਤੋ ਅੰਦਰੋਂ ਪਤਨੀ ਕਹਿੰਦੀ ਹੈ ਕਿ ਉਹ ਘਰ ਨਹੀਂ ਹੈਗਾ। ਪਾਤਸ਼ਾਹ ਨੇ ਦੱਸਿਆ ਹੈ ਕਿ ਅਸੀਂ ਉਹਦੇ ਕੋਲੋਂ ਕੁਝ ਮੰਗਣ ਜਾਂ ਲੈਣ ਨਹੀਂ ਆਏ, ਉਸਨੂੰ ਕੋਈ ਖੇਚਲ ਨਹੀਂ ਦੇਵਾਂਗੇ, ਕੇਵਲ ਸਾਡਾ ਉਹਦੇ ਨਾਲ ਪਿਆਰ ਹੈ, ਸਾਡਾ ਉਹ ਸਿੱਖ ਹੈ, ਮਿਲਣ ਆਏ ਹੈ, ਉਹਨੂੰ ਮਿਲਣ ਦੇ ਸਾਡੇ ਨਾਲ। ਤੋ ਫਿਰ ਦੂਸਰੀ ਵਾਰ ਕਹਿ ਦਿੱਤਾ ਕਿ ਨਹੀਂ, ਉਹ ਘਰ ਨਹੀਂ ਹੈਗਾ। ਮਹਾਰਾਜ ਪਾਤਸ਼ਾਹ ਕੁਝ ਕੁ ਸਕਿੰਟ ਰੁਕ ਕੇ ਤੀਸਰੀ ਵਾਰ, ਗੁਰੂ ਪੀਰ ਤਿੰਨ ਬਚਨ ਜ਼ਰੂਰ ਦਿਆ ਕਰਦੇ ਨੇ, ਦੋ ਮੌਕੇ ਦਿੰਦੇ ਨੇ, ਤੀਸਰਾ ਵੀ ਕਈ ਵਾਰੀ ਮੌਕਾ ਦੇ ਦਿੰਦੇ ਨੇ। ਪਾਤਸ਼ਾਹ ਨੇ ਫਿਰ ਆਖਿਆ ਕਿ ਸਾਡਾ ਉਹ ਪਿਆਰਾ ਸਿੱਖ ਹੈ, ਕੇਵਲ ਉਹਨੂੰ ਅਸੀਂ ਮਿਲਣਾ ਹੀ ਹੈ, ਅਸੀਂ ਉਹਨੂੰ ਕੋਈ ਖੇਚਲ ਨਹੀਂ ਪਾਉਣੀ, ਕੁਝ ਦੇ ਕੇ ਹੀ ਜਾਵਾਂਗੇ, ਕੁਝ ਲੈ ਕੇ ਨਹੀਂ ਜਾਵਾਂਗੇ। ਪਰ ਪਤਨੀ ਨੇ ਫਿਰ ਕਹਿ ਦਿੱਤਾ, ਔਰ ਉਹ ਵੀ ਘੀਰੇ ਵਿੱਚ ਲੁਕਿਆ ਹੋਇਆ ਸਤਿਗੁਰਾਂ ਦੀਆਂ ਆਵਾਜ਼ਾਂ ਸੁਣ ਕੇ ਨਹੀਂ ਨਿਕਲਿਆ। ਤੀਸਰੀ ਵਾਰ ਉਹਨੇ ਫਿਰ ਕਹਿ ਦਿੱਤਾ, ਜੀ ਫਕੀਰ ਜੀ ਸੰਤ ਜੀ ਤੁਹਾਨੂੰ ਦੱਸਿਆ ਕਿ ਉਹ ਘਰ ਨਹੀਂ ਹੈਗਾ। ਪਾਤਸ਼ਾਹ ਨੇ ਫਿਰ ਬਚਨ ਕਰ ਦਿੱਤਾ, ਮਹਾਰਾਜ ਕਹਿੰਦੇ ਜੇ ਤੂੰ ਬਾਰ ਬਾਰ ਕਹਿੰਦੀ ਨਹੀਂ ਹੈਗਾ ਤੇ ਫਿਰ ਨਹੀਂ ਹੈਗਾ। ਬਚਨ ਕੀਤਾ ਸਤਿਗੁਰਾਂ ਨੇ, ਮਹਾਰਾਜ ਪਾਤਸ਼ਾਹ ਜੀ ਵਾਪਸ ਮੁੜ ਆਏ। ਗੁਰਬਾਣੀ ਵਿੱਚ ਬਚਨ ਆਉਂਦਾ ਏ, ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਗੁਰਾਂ ਦੇ ਮੁੱਖ ਤੋਂ ਨਿਕਲਿਆ ਬਚਨ ਜਾਂ ਗੁਰੂ ਵਿੱਚ ਅਭੇਦ ਹੋਏ ਸਿੱਖ ਦੇ ਮੁੱਖ ਚੋਂ ਨਿਕਲਿਆ ਬਚਨ, ਇਹ ਇਉਂ ਹੈ ਜਿਵੇਂ ਕਮਾਨ ਵਿੱਚੋਂ ਤੀਰ ਨਿਕਲ ਜਾਏ ਤੇ ਉਹ ਵਾਪਸ ਨਹੀਂ ਆਉਂਦਾ। ਸਤਿਗੁਰੂ ਜੀ ਗਏ ਨੇ, ਉਸੇ ਵੇਲੇ ਪਿੱਛੋਂ ਘੀਰੇ ਦੇ ਵਿੱਚ ਕਾਲਾ ਨਾਗ ਸੀ, ਉਹ ਮੂਲੇ ਨੂੰ ਲੜ ਗਿਆ ਤੇ ਮਰ ਗਿਆ। ਤੋ ਜ਼ਹਿਰ ਚੜ ਗਈ ਹੈ, ਖਤਮ ਹੋ ਗਿਆ ਹੈ। ਪਤਨੀ ਨੇ ਰੌਲਾ ਪਾਇਆ ਹੈ, ਗਵਾਂਢੀ ਇਕੱਠੇ ਹੋ ਗਏ ਹੈ, ਚੁੱਕਿਆ ਹੈ ਲੈ ਕਰਕੇ ਦੱਸਦੀ ਹੈ ਕਿ ਫਕੀਰਾਂ ਨੂੰ ਮੈਂ ਝੂਠ ਬੋਲਿਆ ਸੀ, ਉਹਨਾਂ ਦਾ ਸਰਾਫ ਲੱਗ ਗਿਆ ਹੋਏਗਾ। ਚੁੱਕ ਕੇ ਮੰਜੇ ਤੇ ਪਾ ਕੇ ਗੁਰੂ ਸਾਹਿਬ ਜਿੱਥੇ ਜਾ ਬੈਠੇ ਸਨ ਉਹਨਾਂ ਦੇ ਪਾਸ ਲੈ ਗਏ। ਉਹਨਾਂ ਦੇ ਪਾਸ ਲਿਜਾ ਕਰਕੇ ਬੇਨਤੀ ਕਰਦੇ ਹੈ ਕਿ ਵਧੀਕੀ ਹੋ ਗਈ ਹੈ, ਗਲਤੀ ਹੋ ਗਈ ਹੈ, ਮਾਫ਼ੀ ਦੇ ਦਿਓ। ਪਾਤਸ਼ਾਹ ਨੇ ਕਿਹਾ, ਇਹ ਹੁਣ ਜਦੋਂ ਤੀਰ ਕਮਾਨ ਵਿੱਚੋਂ ਨਿਕਲੀ ਗਿਆ ਹੈ ਅਤੇ ਬਚਨ ਜ਼ਬਾਨ ਵਿੱਚੋਂ ਨਿਕਲੀ ਗਿਆ ਹੈ, ਅਤੇ ਹੁਣ ਵਾਪਸ ਕਿਵੇਂ ਆਉਣਾ ਹੈ? ਹੁਣ ਤਾਂ ਚੱਲ ਚੁੱਕਾ ਹੈ, ਇਹ ਤੋਂ ਪਹਿਲਾਂ ਖਿਮਾ ਮੰਗਣੀ ਸੀ। ਮਹਾਰਾਜ ਪਾਤਸ਼ਾਹ ਨੇ ਕਿਹਾ, ਪਰ ਫਿਰ ਵੀ ਤੁਸੀਂ ਹੁਣ ਚੱਲ ਕੇ ਆਏ ਹੋ, ਇਸ ਵਾਸਤੇ ਅਸੀਂ ਇਸ ਨੂੰ ਫਿਰ ਵੀ ਬਖਸ਼ਾਂਗੇ, ਪਰ ਹੁਣ ਕੁਝ ਸਮਾਂ ਲੱਗ ਜਾਏਗਾ। ਕਹਿੰਦੇ, ਮਹਾਰਾਜ ਬਖਸ਼ੋ। ਪਾਤਸ਼ਾਹ ਕਹਿੰਦੇ, ਹੁਣ ਦਸਵੇਂ ਜਾਮੇ ਵਿੱਚ ਬਖਸ਼ਾਂਗੇ, ਉਦੋਂ ਇਸ ਦੀ ਮੁਕਤੀ ਕਰਾਂਗੇ, ਇਹਨੂੰ ਸੱਚਖੰਡ ਭੇਜਾਂਗੇ। ਤਦੋਂ ਤੱਕ ਇਹ ਟੇਢੀਆਂ ਮੇਢੀਆਂ ਜੂਨਾਂ ਦੇ ਵਿੱਚ ਪੈਂਦਾ ਰਹੇਗਾ। ਤੋ ਇਤਿਹਾਸ ਗਵਾਹ ਹੈ, ਆਪ ਸਭ ਨੂੰ ਪਤਾ ਹੈ ਕਿ ਸ੍ਰੀ ਹਜ਼ੂਰ ਸਾਹਿਬ ਸ਼ਿਕਾਰ ਘਾਟ ਵਾਲੀ ਉੱਚੀ ਪਹਾੜੀ 'ਤੇ ਜੋ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਹਜ਼ੂਰ ਦਸ਼ਮੇਸ਼ ਪਿਤਾ ਉੱਥੇ ਵਿਚਰ ਰਹੇ ਸਨ। ਸਾਹਾ ਨਿਕਲਿਆ, ਕਲਗੀਆਂ ਵਾਲੇ ਪਾਤਸ਼ਾਹ ਮੁਸਕਰਾਏ, ਪੱਥੇ 'ਚੋਂ ਤੀਰ ਕੱਢਿਆ, ਕਮਾਨ 'ਤੇ ਚੜ੍ਹਾ ਕੇ ਨਿਸ਼ਾਨਾ ਰੱਖ ਕੇ ਚਲਾ ਦਿੱਤਾ। ਤੀਰ ਸਹੇ ਦੇ ਆਰ ਪਾਰ ਹੋ ਗਿਆ, ਸਾਹਾ ਮਰ ਗਿਆ। ਸਤਿਗੁਰੂ ਜੀ ਫਿਰ ਖਿੜਖਿੜਾ ਕੇ ਹੱਸ ਪਏ। ਸਿੱਖਾਂ ਨਾਲ ਪਿਆਰ ਬੜਾ ਕਰਦੇ ਸਨ, ਸਿੱਖ ਹਰ ਗੱਲ ਪੁੱਛ ਲਿਆ ਕਰਦੇ ਸਨ। ਸਿੱਖ ਕਹਿੰਦੇ, ਮਹਾਰਾਜ ਪਾਤਸ਼ਾਹ ਕੋਈ ਕੌਤਕ ਕੀਤਾ ਲੱਗਦਾ, ਕੋਈ ਅਨੋਖਾ ਹੀ ਕੌਤਕ ਹੈ, ਨਾਲੇ ਤਾਂ ਨਿੱਕਾ ਜਿਹਾ ਜਾਨਵਰ ਹੈ, ਸਹਾ ਜਿਹਾ ਨਿੱਕਾ ਜਿਹਾ ਛੋਟਾ ਜਿਹਾ, ਨਾਲੇ ਤਾਂ ਇਹਨੂੰ ਤੀਰ ਮਾਰਿਆ, ਨਾਲੇ ਆਪ ਜੀ ਮੁਸਕਰਾਏ ਜੇ। ਪਾਤਸ਼ਾਹ ਜੀ ਹਰ ਬਚਨ ਦੱਸ ਦਿਆ ਕਰਦੇ ਸਨ। ਪਾਤਸ਼ਾਹ ਨੇ ਕਿਹਾ, ਹਾਂ ਇਹ ਜੋ ਸਹਿਆ ਹੈ, ਇਹ ਸਿਆਲਕੋਟ ਦਾ ਰਹਿਣ ਵਾਲਾ ਮੂਲਾ ਖੱਤਰੀ ਸੀ। ਇਹ ਪਹਿਲੇ ਜਾਮੇ ਵਿੱਚ ਸਾਡੇ ਤੋਂ ਬੇਮੁੱਖ ਹੋ ਗਿਆ ਸੀ, ਅਸਾਂ ਬਚਨ ਕੀਤਾ ਸੀ ਕਿ ਦਸਵੇਂ ਜਾਮੇ ਦੇ ਵਿੱਚ ਬਖਸ਼ ਲਵਾਂਗੇ। ਦੇਖੋ, ਇਸ ਤੋਂ ਇਹ ਪਤਾ ਲੱਗਦਾ ਕਿ ਸਾਰੇ ਸਤਿਗੁਰੂ ਸਾਹਿਬ ਜੀ ਇੱਕ ਹੀ ਰੂਪ ਹੋਏ ਨੇ, ਕੇਵਲ ਉਹਨਾਂ ਨੇ ਇਹ ਪੰਜ ਭੂਤਕ ਸਰੀਰ ਹੀ ਵਟਾਇਆ ਹੈ। ਤੋ ਜਿਸ ਬਚਨ ਦੀ ਆਪਾਂ ਵਿਆਖਿਆ ਕਰ ਰਹੇ ਸੀ ਕਿ ਇਹ ਸੱਜਣ ਮਿਲਹੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਸ ਸੇਵਕ ਸਿੱਖ ਨੂੰ ਇੱਕ ਵਾਰ ਚਰਨੀ ਲਾ ਲੈਂਦੇ ਨੇ, ਜਿਹੜਾ ਸਿੱਖ ਸੇਵਕ ਇੱਕ ਵਾਰ ਸਤਿਗੁਰਾਂ ਦਾ ਬਣ ਜਾਂਦਾ ਹੈ, ਤੋ ਉਹ ਸਤਿਗੁਰੂ ਮਹਾਰਾਜ ਪਾਤਸ਼ਾਹ ਉਸ ਨੂੰ ਵਿਛੋੜਦੇ ਨਹੀਂ। ਜੇ ਉਹ ਬੱਚਿਆਂ ਦੀ ਤਰ੍ਹਾਂ ਆਪ ਜਿੱਦਾਂ ਕਰ ਕਰਕੇ ਮਾਪਿਆਂ ਤੋਂ ਪਰੇ ਨੂੰ ਵੀ ਭੱਜਦਾ ਹੈ, ਤੇ ਉਹ ਤਾਂ ਜਿੱਦਾਂ ਕਰਦਾ ਪਰ ਮਾਪੇ ਕੋ ਮਾਪੇ ਨਹੀਂ ਬਣਦੇ, ਮਾਪੇ ਫਿਰ ਵੀ ਗੁਰੂ ਰੂਪ ਸੱਚੇ ਪਾਤਸ਼ਾਹ ਜੀ ਵੀ ਉਹ ਫਿਰ ਵੀ ਆਪਣੇ ਬੱਚਿਆਂ ਨੂੰ, ਪੁੱਤਰਾਂ ਨੂੰ, ਸਿੱਖ ਸਿੱਖਣੀਆਂ ਨੂੰ ਫਿਰ ਵੀ ਉਹਨਾਂ ਦੀ ਰਾਖੀ ਰੱਖਦੇ ਹੈ, ਫਿਰ ਵੀ ਉਹਨਾਂ ਦਾ ਭਲਾ ਕਰਦੇ ਹਨ। ਕਈ ਬਚਨ ਇਸ ਤਰ੍ਹਾਂ ਦੇ ਹੁੰਦੇ ਹੈ, ਅਸੀਂ ਸੰਪਰਦਾਵਾਂ ਵਿੱਚ ਸਾਲਾਂ ਵਿੱਚ ਰਹਿ ਕੇ, ਜਦੋਂ ਕਈ ਕਈ ਸਾਲ ਰਹਿ ਕੇ ਵਿੱਦਿਆ ਸਿੱਖੀ, ਤੋ ਕਈ ਬਚਨ ਉੱਥੋਂ ਸਾਨੂੰ ਬੰਦਗੀ ਵਾਲਿਆਂ ਪੁਰਸ਼ਾਂ ਦੇ ਮੁੱਖ ਤੋਂ ਸਰਵਣ ਕਰਨ ਨੂੰ ਮਿਲਦੇ ਰਹੇ, ਔਰ ਸਾਡੇ ਮਨ ਵਿੱਚ ਸ਼ੰਕਾ ਹੀ ਕੋਈ ਨਹੀਂ ਸੀ ਆਉਂਦਾ ਵੀ ਇਹ ਜ਼ਰੂਰੀ ਪੁੱਛੀਏ ਵੀ ਇਹ ਕਿੱਥੇ ਲਿਖਿਆ ਹੋਇਆ, ਇੰਨਾ ਸਾਨੂੰ ਸ਼ੰਕਾ ਹੀ ਨਹੀਂ ਸੀ ਆਉਂਦਾ। ਇਸ ਵਾਸਤੇ ਕਈ ਬਚਨ ਵਾਕਿਆ ਹੀ ਅਸੀਂ ਐਤ ਨਹੀਂ ਦੱਸ ਸਕਦੇ ਵੀ ਕਿਸ ਗ੍ਰੰਥ ਵਿੱਚ ਲਿਖੇ ਹੈ, ਪਰ ਸਾਨੂੰ ਬੰਦਗੀ ਵਾਲਿਆਂ ਪੁਰਸ਼ਾਂ ਤੋਂ ਇਹ ਸਾਨੂੰ ਇਹ ਬਚਨ ਇੱਕ ਸੁਣਨ ਨੂੰ ਮਿਲਿਆ ਹੈ ਕਿ ਦਸ਼ਮੇਸ਼ ਪਿਤਾ ਜੀ ਨੇ ਇਹ ਬਚਨ ਕੀਤਾ ਸੀ ਕਿ ਜਿਹੜਾ ਗੁਰੂ ਕਾ ਪਿਆਰਾ, ਜਿਹੜਾ ਇੱਕ ਵਾਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਏਗਾ, ਦਸਮ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਮੰਨ ਲਓ ਕਿ ਅੰਮ੍ਰਿਤ ਛਕਣ ਤੋਂ ਪਿੱਛੋਂ ਉਹਦੇ ਕੋਲੋਂ ਇੰਨੀ ਸੇਵਾ, ਇੰਨਾ ਸਿਮਰਨ, ਭਜਨ ਬੰਦਗੀ ਨਹੀਂ ਕੀਤੀ ਜਾਂਦੀ ਕਿ ਉਹ ਮੁਕਤ ਹੋ ਜਾਵੇ, ਤਾਂ ਦਸਵੇਂ ਪਾਤਸ਼ਾਹ ਨੇ ਵਾਅਦਾ ਕੀਤਾ ਕਿ ਮੈਂ ਉਸ ਸਿੱਖ ਨੂੰ ਬਾਰ ਬਾਰ ਸਿੱਖਾਂ ਦੇ ਘਰ ਵਿੱਚ ਜਨਮ ਦੇਵਾਂਗਾ, ਉਹਨੂੰ ਫਿਰ ਮੌਕਾ ਦੇਵਾਂਗਾ ਕਿ ਇਸ ਜਨਮ ਵਿੱਚ ਉਹ ਸੇਵਾ ਸਿਮਰਨ ਕਰਕੇ ਮੁਕਤ ਹੋ ਜਾਏ। ਫਿਰ ਵੀ ਉਹਦੇ ਕੋਲੋਂ ਨਹੀਂ ਮੌਕਾ ਬਣਦਾ, ਫਿਰ ਉਹਨੂੰ ਮੌਕਾ। ਅਸਾਂ ਇਹ ਬਚਨ ਸੁਣਿਆ ਕਿ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਕਿ ਮੈਂ ਆਪਣੇ ਅੰਮ੍ਰਿਤ ਛਕਣ ਵਾਲੇ ਸਿੱਖ ਨੂੰ 100 ਜਨਮ ਮਨੁੱਖ ਦਾ ਦੇਵਾਂਗਾ ਲਗਾਤਾਰ। ਇੰਨੇ ਮੌਕੇ ਦੇਵਾਂਗਾ ਕਿ ਉਹ ਕਿਸੇ ਵੀ ਜਨਮ ਵਿੱਚ ਪਾਠ ਕਰਕੇ, ਸੇਵਾ ਕਰਕੇ, ਪੁੰਨ ਦਾਨ ਕਰਕੇ, ਪਰਉਪਕਾਰ ਕਰਕੇ ਉਹ ਮੁਕਤ ਹੋ ਜਾਵੇ, ਤਰ ਜਾਵੇ। ਪਾਤਸ਼ਾਹ ਨੇ ਕਿਹਾ ਉਹਨੂੰ, ਉਸ ਸਿੱਖ ਨੂੰ ਠੂਹਿਆਂ, ਸੱਪਾਂ, ਪੰਛੀਆਂ, ਜਾਨਵਰਾਂ ਦੀਆਂ ਜੂਨਾਂ ਦੇ ਵਿੱਚ ਨਹੀਂ ਪੈਣ ਦੇਵਾਂਗੇ। ਇਹ ਬਚਨ ਜਿਹੜੇ ਨੇ ਇਹ ਕਈ ਬਚਨ ਬੰਦਗੀ ਵਾਲੇ ਪੁਰਖਾਂ ਦੇ ਕੋਲੋਂ ਮਿਲਦੇ ਆ। ਤੋ ਇਸ ਪ੍ਰਕਾਰ ਜਿਹੜਾ ਇੱਕ ਵਾਰ ਗੁਰਾਂ ਦੇ ਚਰਨੀ ਲੱਗ ਗਿਆ, ਮਹਾਰਾਜ ਪਾਤਸ਼ਾਹ ਜੀ ਉਸ ਨੂੰ ਵਿਛੋੜਦੇ ਨਹੀਂ ਪਿਤਾ ਬਣ ਕੇ, ਕਿਉਂਕਿ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਸਿੱਖ ਛਕਦਾ ਹੈ ਤੇ ਇੱਕ ਵਾਰ ਉਹ ਮੰਨ ਲੈਂਦਾ ਕਿ ਅੱਜ ਤੋਂ ਮੇਰਾ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਅੱਜ ਤੋਂ ਮੇਰੀ ਮਾਤਾ ਮਾਤਾ ਸਾਹਿਬ ਕੌਰ ਸਾਹਿਬ ਜੀ, ਜਦੋਂ ਇੱਕ ਵਾਰ ਮੰਨ ਲਿਆ, ਕੁਝ ਮਹੀਨੇ ਮੰਨ ਲਿਆ, ਕੁਝ ਸਾਲ ਮੰਨ ਲਿਆ, ਤੋ ਇੱਕ ਵਾਰ ਪੁੱਤਰ ਧੀ ਵਾਲਾ, ਪੁੱਤਰ ਪਿਤਾ ਵਾਲਾ ਰਿਸ਼ਤਾ ਜਿਹੜਾ ਹੈ ਉਹ ਬਣ ਗਿਆ, ਤੋ ਫਿਰ ਮਾਪੇ ਵਿਛੋੜਦੇ ਨਹੀਂ, ਮਾਪੇ ਖਿਆਲ ਰੱਖਦੇ ਹੈ। ਤੋ ਇਸ ਪ੍ਰਕਾਰ ਸਤਿਗੁਰਾਂ ਦੇ ਪਵਿੱਤਰ ਬਚਨ ਜੋ ਆਏ ਨੇ ਕਿ ਜੋ ਆਪ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਜਿਨ੍ਹਾਂ ਨੂੰ ਇੱਕ ਵਾਰ ਮੇਲ ਲਿਆ ਹੈ, ਇਹ ਸੱਜਣ ਮਿਲੇ ਨਾ ਵਿਛੜੇ, ਜੇ ਆਪ ਮੇਲੇ ਕਰਤਾਰ, ਜੋ ਆਪ ਮੇਲ ਲਏ ਨੇ ਕਰਤਾ ਪੁਰਖ ਨੇ ਵਿਧੀ ਬਣਾ ਕਰਕੇ, ਤਰੀਕਾ ਬਣਾ ਕਰਕੇ। ਸਤਿਗੁਰਾਂ ਨੇ ਇਹ ਤਿੰਨ ਚਾਰ ਪੰਕਤੀਆਂ ਇਸ ਪ੍ਰਕਾਰ ਸ਼ਰਧਾ ਵਾਲਿਆਂ ਪ੍ਰੇਮੀਆਂ ਦੇ ਬਾਰੇ ਉਚਾਰ ਕੇ, ਹੁਣ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਵਿਸ਼ਵਾਸ ਨਹੀਂ, ਪ੍ਰਤੀਤ ਨਹੀਂ, ਭਰੋਸਾ ਨਹੀਂ, ਉਹਨਾਂ ਦੇ ਬਾਰੇ ਉਚਾਰਨ ਕਰਦੇ ਨੇ। ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਕਰੇ ਵਿਚਾਰ। ਹਜ਼ੂਰ ਫਰਮਾਉਂਦੇ ਨੇ ਇਕਨਾਂ ਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਵਿੱਚ ਭਰੋਸਾ ਨਹੀਂ, ਕਿ ਗੁਰੂ ਜੀ ਦੇ ਦਰਸ਼ਨਾਂ ਦਾ ਹੀ ਬੜਾ ਫਲ ਹੈ, ਉਹਨਾਂ ਨੂੰ ਪ੍ਰਤੀਤ ਨਹੀਂ ਆਈ, ਉਹਨਾਂ ਨੂੰ ਭਰੋਸਾ ਨਹੀਂ ਆਇਆ ਕਿ ਸਤਿਗੁਰੂ ਸਾਹਿਬ ਦੇ ਦਰਸ਼ਨਾਂ ਦਾ ਵੀ ਲਾਭ ਹੈ। ਪਹਿਲਾਂ ਮਨ ਵਿੱਚ ਇਹ ਵਿਸ਼ਵਾਸ ਬਣੇ ਕਿ ਦਰਸ਼ਨਾਂ ਦਾ ਲਾਭ ਹੈ, ਅਤੇ ਫਿਰ ਹੀ ਉਸ ਤੋਂ ਅਗਾਂਹ ਗੁਰੂ ਸਾਹਿਬ ਦੇ ਬਚਨਾਂ ਦੀ ਕੋਈ ਵਿਚਾਰ ਸੁਣੇਗਾ, ਵਿਚਾਰ ਨੂੰ ਵਿਚਾਰ ਕੇ ਮਨ ਵਿੱਚ ਬੈਠਾਵੇਗਾ। ਤੋ ਪਾਤਸ਼ਾਹ ਫਰਮਾਉਂਦੇ ਜੋ ਇੱਕ ਨਾ ਇੱਕ ਐਸੇ ਨੇ ਜਿਨ੍ਹਾਂ ਨੂੰ ਦਰਸ਼ਨਾਂ ਦਾ ਵਿਸ਼ਵਾਸ ਨਹੀਂ ਆਇਆ, ਔਰ ਗੁਰੂ ਦੇ ਸ਼ਬਦ ਦੀ ਉਹਨਾਂ ਦੇ ਵਿਚਾਰ ਨਹੀਂ ਵਿਚਾਰੀ। ਵਿਛੜਿਆ ਕਾ ਕਿਆ ਵਿਛੜੈ, ਜਿਨ੍ਹਾਂ ਦੂਜੈ ਭਾਏ ਪਿਆਰ। ਉਹ ਵਿਛੜੇ ਹੋਏ ਨੇ ਪਰਮੇਸ਼ਰ ਤੋਂ, ਗੁਰੂ ਪਾਤਸ਼ਾਹ ਜੀ ਤੋਂ। ਵਿਛੜਿਆ ਕਾ ਕਿਆ, ਫਰੀਦਕੋਟ ਵਾਲੇ ਟੀਕੇ ਵਿੱਚ ਇਸ ਪੰਕਤੀ ਦੇ ਇਉਂ ਅਰਥ ਕੀਤੇ ਹੋਏ ਹੈ ਕਿ ਵਿਛੜਿਆ ਕਾ ਕਿਆ, ਉਹਨਾਂ ਦਾ ਕੀ ਕੀਤਾ ਜਾਏ ਜਿਹੜੇ ਵਿਛੜੇ ਹੋਏ ਨੇ। ਅਤੇ ਇਸ ਤੋਂ ਅੱਗੇ ਲਿਖਿਆ ਵਿਛੜੈ, ਗੁਰੂ ਮਹਾਰਾਜ ਕਹਿੰਦੇ ਉਹਨਾਂ ਤੋਂ ਆਪ ਵਿਛੜ ਜਾਓ। ਜਿਹੜੇ ਗੁਰੂ ਸਾਹਿਬ ਜੀ ਤੋਂ ਵਿਛੜੇ ਹੋਏ ਨੇ ਉਹਨਾਂ ਤੋਂ ਆਪਣੀ ਦੂਰੀ ਬਣਾ ਕੇ ਰੱਖੋ, ਤਾਂ ਕਿ ਉਹਨਾਂ ਵਿਛੜਿਆਂ ਦੀ ਸੰਗਤ ਕਰਕੇ ਕੀ ਕਰਨੀ ਹੈ। ਵਿਛੜਿਆਂ ਕਾ ਕਿਆ, ਪਾਤਸ਼ਾਹ ਕਹਿੰਦੇ ਹੋਰ ਕੀ ਕਰਨਾ, ਵਿਛੜੈ, ਉਹਨਾਂ ਤੋਂ ਆਪ ਵਿਛੜ ਕੇ ਦੂਰ ਰਹੋ, ਤਾਂ ਕਿ ਉਹ ਕੋਈ ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਕਾਲੇ ਭਾਂਡੇ ਨੂੰ ਬਾਰ ਬਾਰ ਸਪਰਸ਼ ਕਰਾਂਗੇ, ਕੋਈ ਨਾ ਕੋਈ ਦਾਗ ਲੱਗ ਜਾਂਦਾ। ਇਸ ਵਾਸਤੇ ਗੁਰੂ ਤੋਂ ਵਿਛੜਿਆਂ ਬੇਮੁੱਖਾਂ ਦੀ ਸੰਗਤ ਕਰਨ ਨਾਲ ਜ਼ਿੰਦਗੀ ਵਿੱਚ ਕੋਈ ਬੇਮੁਖਤਾਈ ਵਾਲਾ ਅਵਗਣ ਆ ਸਕਦਾ ਹੈ। ਬਾਦਸ਼ਾਹ ਫਰਮਾਉਂਦੇ ਇਸ ਲਈ ਜਿਨ੍ਹਾਂ ਦੂਜੇ ਭਾਏ ਪਿਆਰ, ਜਿਨ੍ਹਾਂ ਦਾ ਗੁਰੂ ਪਾਤਸ਼ਾਹ ਜੀ ਨੂੰ ਛੱਡ ਕੇ ਜੋ ਵਿਰੋਧੀ ਦਿਸ਼ਾ ਹੈ ਉਸ ਪਾਸੇ ਵੱਲ ਜਿਨ੍ਹਾਂ ਦਾ ਸੁਨੇਹ ਲੱਗਾ ਹੋਇਆ। ਮਨਮੁੱਖ ਸੇਤੀ ਦੋਸਤੀ ਥੋੜਿਆਂ ਦਿਨ ਚਾਰ। ਐਸੇ ਜੋ ਮਨਮੁੱਖ ਜੀਵ ਨੇ, ਪਾਤਸ਼ਾਹ ਫਰਮਾਉਂਦੇ ਉਹਨਾਂ ਨਾਲ ਦੋਸਤੀ ਪਾ ਕੇ ਕੀ ਕਰਨੀ ਹੈ। ਥੋੜਿਆਂ ਦਿਨ ਚਾਰ, ਇਹ ਤਾਂ ਚਾਰ ਕੁ ਦਿਨ ਹੀ ਚੱਲਣੀ ਹੈ, ਕਿਉਂਕਿ ਉਹ ਟੁੱਟ ਜਾਣੀ ਹੈ, ਸਵਾਰਥ ਦੀ ਦੋਸਤੀ ਹੋਣੀ ਹੈ। ਹਜ਼ੂਰ ਬਾਣੀ ਵਿੱਚ ਫਰਮਾਉਂਦੇ ਨੇ ਸਾਕਤ ਸਿਉ ਮੁੱਖ ਜੋੜਿਆ, ਅੱਧ ਵਿੱਚੋਂ ਟੁੱਟਾ। ਜੋ ਸਾਕਤ ਪੁਰਸ਼ ਹੈ, ਗੁਰੂ ਨੂੰ ਨਹੀਂ ਮੰਨਦਾ, ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦਾ, ਉਹਦੇ ਨਾਲ ਅਗਰ ਤੁਸੀਂ ਕੋਈ ਡੀਲ ਕਰਦੇ ਜੇ, ਉਹਦੇ ਨਾਲ ਕੋਈ ਕਿਸੇ ਪ੍ਰਕਾਰ ਦਾ ਸਨੇਹ ਬਣਾਉਂਦੇ ਜੇ, ਤਾਂ ਪਾਤਸ਼ਾਹ ਕਹਿੰਦੇ ਅੱਧ ਵਿੱਚ ਹੀ ਟੁੱਟ ਜਾਂਦਾ ਹੈ। ਕਿਉਂਕਿ ਪਰਮਾਤਮਾ ਨੂੰ ਮੰਨਣ ਵਾਲੇ ਦੇ ਹਿਰਦੇ ਵਿੱਚ ਦਇਆ ਹੁੰਦੀ ਹੈ, ਗੁਰੂ ਸਾਹਿਬ ਨੂੰ ਮੰਨਣ ਵਾਲੇ ਦੇ ਹਿਰਦੇ ਦੇ ਵਿੱਚ ਇਨਸਾਨੀਅਤ ਵਾਲੇ ਕੁਝ ਗੁਣ ਹੁੰਦੇ ਹੈ। ਤੋ ਪਾਤਸ਼ਾਹ ਫਰਮਾਉਂਦੇ ਸਾਕਤ ਸਿਉ ਮੁੱਖ ਜੋੜਿਆ, ਅੱਧ ਵਿੱਚੋਂ ਟੁੱਟੈ, ਹਰ ਜਨ ਕੀ ਸੇਵਾ ਜੋ ਕਰੈ ਇਤ ਉਤੇ ਹੀ ਛੂਟੈ। ਤੋ ਹਜ਼ੂਰ ਦੇ ਪਵਿੱਤਰ ਬਚਨ ਸ਼੍ਰੀ ਮੁੱਖ ਵਾਕ ਦੇ ਵਿੱਚ ਚੱਲ ਰਹੇ ਨੇ, ਮਨਮੁੱਖ ਸੇਤੀ ਦੋਸਤੀ ਥੋੜਿਆਂ ਦਿਨ ਚਾਰ। ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਈ। ਇਹ ਜੋ ਪ੍ਰੀਤੀ ਪਾਈ ਜਾਏਗੀ ਸਤਿਗੁਰਾਂ ਤੋਂ ਬੇਮੁੱਖ ਮਨੁੱਖਾਂ ਦੇ ਨਾਲ, ਪਾਤਸ਼ਾਹ ਕਹਿੰਦੇ ਨੂੰ ਕੋਈ ਦੇਰੀ ਨਹੀਂ ਲੱਗਣੀ ਟੁੱਟਦਿਆਂ। ਵਿਲਮ ਦਾ ਅਰਥ ਹੈ ਦੇਰੀ, ਕੋਈ ਦੇਰੀ ਨਹੀਂ ਲੱਗਦੀ। ਇਤ ਦੋਸਤੀ ਚੱਲਣ ਵਿਕਾਰ, ਇਸ ਸੁਨੇਹੇ ਭਰੀ ਪ੍ਰੀਤੀ ਦੇ ਵਿੱਚੋਂ ਪਾਤਸ਼ਾਹ ਜੀ ਫਰਮਾਉਂਦੇ ਨੇ ਕਈਆਂ ਕਈ ਲੜਾਈਆਂ ਝਗੜੇ ਨਿਕਲ ਆਉਂਦੇ ਨੇ। ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ, ਨਾਮ ਨਾ ਕਰੇ ਪਿਆਰ। ਜਿਨ੍ਹਾਂ ਦੇ ਅੰਦਰ ਸੱਚੇ ਅਕਾਲ ਪੁਰਖ ਪਰਮੇਸ਼ਰ ਦਾ ਡਰ ਨਹੀਂ ਹੈ, ਭਉ ਨਾਹੀ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਵੀ ਡਰ ਨਹੀਂ, ਫਿਰ ਉਹਨਾਂ ਨੇ ਡਰਨਾ ਕਿਸ ਤੋਂ? ਇਸ ਵਾਸਤੇ ਉਹ ਖੁੱਲ ਦਿਲੀ ਦੇ ਨਾਲ ਆਪਣੀਆਂ ਮਨਮਰਜ਼ੀਆਂ ਕਰਦੇ ਨੇ। ਬੇਸ਼ੱਕ ਬਾਅਦ ਵਿੱਚ ਉਹਨਾਂ ਨੂੰ ਇਤਨਾ ਡਰਨਾ ਪੈਂਦਾ, ਇਤਨਾ ਡਰਨਾ ਪੈਂਦਾ ਹੈ ਕਿ ਡਰਦੇ ਡਰਦੇ ਹੀ ਉਹ ਲੱਖਾਂ ਕਰੋੜਾਂ ਸਾਲ ਅਨੇਕਾਂ ਜੂਨਾਂ ਦੇ ਵਿੱਚ ਉਹ ਡਰਦੇ ਹੀ ਰਹਿੰਦੇ ਨੇ। ਪਰ ਇਸ ਮੌਕੇ ਤੇ ਇਨਸਾਨੀ ਜਾਮਾ ਧਾਰ ਕੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਭਉ ਨਹੀਂ, ਡਰ ਨਹੀਂ, ਪਾਤਸ਼ਾਹ ਜੀ ਫਰਮਾਉਂਦੇ ਭਾਈ ਨਾਮ ਨਾ ਕਰੇ ਪਿਆਰ, ਪਰਮਾਤਮਾ ਦੇ ਨਾਮ ਦੇ ਨਾਲ ਜੋ ਪਿਆਰ ਨਹੀਂ ਕਰਦੇ। ਨਾਨਕ ਤਿੰਨ ਸਿਉਂ ਕਿਆ ਕੀਚੈ ਦੋਸਤੀ, ਜੇ ਆਪ ਭੁਲਾਏ ਕਰਤਾਰ। ਤਿੰਨ ਸਿਉਂ ਕਿਆ ਕੀਚੈ ਦੋਸਤੀ, ਤਿੰਨਾਂ ਦੇ ਨਾਲ ਪਾਤਸ਼ਾਹ ਫਰਮਾਉਂਦੇ ਕੀ ਦੋਸਤੀ ਕਰਨੀ ਹੈ? ਜਿਨ੍ਹਾਂ ਨੂੰ ਮੰਨ ਲਓ ਰੱਬ ਨੇ ਵਿਛੋੜਿਆ ਹੋਵੇ, ਜਿਨ੍ਹਾਂ ਨੂੰ ਰੱਬ ਨੇ ਆਪਣੇ ਮਨ ਵਿੱਚੋਂ ਭੁਲਾ ਦਿੱਤਾ ਹੋਇਆ ਹੈ, ਤੇ ਉਹਨਾਂ ਦੇ ਨਾਲ ਆਪ ਕੀ ਸਨੇਹ ਬਣਾਉਣਾ ਹੈ? ਮਹੱਲਾ ਤੀਜਾ। ਸਲੋਕ ਦਾ ਦੂਸਰਾ ਭਾਗ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਇੱਕ ਸਦਾ ਇੱਕ ਤੈ ਰੰਗ ਰਹੇ, ਤਿੰਨ ਕਹਿ ਹਉ ਸਦ ਬਲਹਾਰੈ ਜਾਉ। ਪਾਤਸ਼ਾਹ ਫਰਮਾਉਂਦੇ ਨੇ ਹੁਣ ਇੱਕ ਐਸੇ ਵੀ ਹਨ ਜਿਹੜੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਵਿੱਚ ਸਦਾ ਹੀ ਇੱਕ ਰਸ ਰੰਗੇ ਰਹਿੰਦੇ ਨੇ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ। ਪਾਤਸ਼ਾਹ ਫਰਮਾਉਂਦੇ ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਉਹਨਾਂ ਦੀ ਗਿਣਤੀ ਵੀ ਅਸੰਖਾਂ ਹੀ ਹੈ। ਜਦ ਅਸੀਂ ਬਹੁਤ ਸਾਰਿਆਂ ਪਰਮਾਤਮਾ ਤੋਂ ਵਿਛੜਿਆਂ ਦੇ ਵਿੱਚ ਤੁਰਦੇ ਫਿਰਾਂਗੇ, ਰਹਾਂਗੇ, ਇਉਂ ਲੱਗੇਗਾ ਜਿਸ ਤਰ੍ਹਾਂ ਬਹੁਤ ਸਾਰੀ ਦੁਨੀਆਂ ਰੱਬ ਨੂੰ ਨਹੀਂ ਮੰਨਣ ਵਾਲੀ, ਤੇ ਥੋੜੇ ਜਿਹੇ ਹੋਣੇ ਜਿਹੜੇ ਮੰਨਦੇ ਹੋਣੇ। ਤੇ ਜਦ ਅਸੀਂ ਪਰਮਾਤਮਾ ਨੂੰ ਮੰਨਣ ਵਾਲਿਆਂ ਦੀ ਸੰਗਤ ਕਰਾਂਗੇ, ਉਹਨਾਂ ਦੇ ਆਸ ਪਾਸ ਰਹਾਂਗੇ, ਉਹਨਾਂ ਕੋਲ ਬੈਠਾਂਗੇ, ਫਿਰ ਇਉਂ ਲੱਗੇਗਾ ਕਿ ਪਰਮਾਤਮਾ ਨੂੰ ਮੰਨਣ ਵਾਲੇ ਬਹੁਤ ਹਨ। ਜੇਕਰ ਗੁਰੂ ਨਾਨਕ ਪਾਤਸ਼ਾਹ ਨੂੰ ਬੇਨਤੀ ਕਰਕੇ ਪੁੱਛੀਏ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਅਸੰਖ ਭਗਤ, ਜਿਹੜੇ ਰੱਬ ਦੇ ਭਗਤ ਨੇ ਉਹਨਾਂ ਦੀ ਗਿਣਤੀ ਵੀ ਅਸੰਖ ਹੀ ਹੈ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਉਹਨਾਂ ਦੀ ਗਿਣਤੀ ਅਸੰਖਾਂ ਹੈ। ਫਿਰ ਇਹ ਸੁਭਾਵਕ ਹੀ ਹੈ ਕਿ ਕੇਵਲ ਇਤਨਾ ਹੀ ਹੈ ਕਿ ਜਿਵੇਂ ਕੋਈ ਹੌਸਪੀਟਲ ਬੈਠਾ ਹੋਵੇ ਤਾਂ ਉਹਨੂੰ ਲੱਗਦਾ ਸ਼ਾਇਦ ਸਾਰੇ ਲੋਕ ਇੱਥੇ ਹੀ ਆਈ ਜਾਂਦੇ ਆ। ਜੇ ਕੋਈ ਸਾਰਾ ਦਿਨ ਅਦਾਲਤ ਵਿੱਚ ਰਿਹਾ ਤਾਂ ਉੱਥੇ ਰਸ਼ ਦੇਖ ਕੇ ਕਹੇਗਾ ਸਾਰੇ ਲੋਕ ਇੱਥੇ ਹੀ ਆਈ ਜਾਂਦੇ ਆ। ਜੇ ਕੋਈ ਪਲੈਨ ਵਿੱਚ ਸਫ਼ਰ ਕਰ ਰਿਹਾ ਉਹਨੂੰ ਮਹਿਸੂਸ ਹੋਏਗਾ ਸਾਰੇ ਹੀ ਲੋਕ ਪਲੈਨ ਵਿੱਚ ਹੀ ਚੜ੍ਹ ਕੇ ਘੁੰਮਦੇ ਹੈ। ਜੇ ਟ੍ਰੇਨ ਵਿੱਚ ਕੋਈ ਬੈਠਦਾ ਉਹਨੂੰ ਲੱਗੇਗਾ ਇੱਥੇ ਵੀ ਬੜਾ ਰਸ਼ ਹੈ, ਸਾਰੀ ਦੁਨੀਆਂ ਇੱਥੇ ਰਹਿੰਦੀ ਹੈ। ਇਵੇਂ ਹੀ ਧਰਤੀ ਦੇ ਉੱਪਰ ਜੇਕਰ ਨਾਮ ਜਪਣ ਵਾਲਿਆਂ ਨੂੰ ਆਪਾਂ ਦੇਖਦੇ ਹਾਂ, ਸਤਸੰਗੀਆਂ ਨੂੰ ਦੇਖਦੇ ਹਾਂ, ਗੁਰੂ ਪਾਤਸ਼ਾਹ ਨੂੰ ਮੰਨਣ ਵਾਲਿਆਂ ਨੂੰ ਦੇਖਦੇ ਹਾਂ, ਤੇ ਮਹਿਸੂਸ ਹੋਏਗਾ ਕਿ ਸੱਚਮੁੱਚ ਹੀ ਇਹ ਵੀ ਅਸੰਖਾਂ ਹੀ ਹਨ, ਇਹਨਾਂ ਦੀ ਵੀ ਬਹੁਤ ਗਿਣਤੀ ਹੈ। ਤੋ ਪਾਤਸ਼ਾਹ ਫਰਮਾਉਂਦੇ ਨੇ ਐਸੇ ਜੋ ਸਦਾ ਇੱਕ ਰੰਗ ਵਿੱਚ ਰੰਗੇ ਰਹਿੰਦੇ ਨੇ, ਨਾਮ ਵਿੱਚ ਸੁਰਤੀ ਬਿਰਤੀ ਲਾਈ ਰੱਖਦੇ ਨੇ। ਇੱਕ ਸਦਾ ਇੱਕ ਤੈ ਰੰਗ ਰਹੇ, ਤਿੰਨ ਕਹਿ ਹਉ ਸਦ ਬਲਹਾਰੈ ਜਾਉ। ਜੋ ਇੱਕ ਰੰਗ ਵਿੱਚ ਰੰਗੇ ਰਹਿੰਦੇ ਨੇ, ਕਿਤਨੀ ਉਪਮਾ ਪਾਤਸ਼ਾਹ ਉਹਨਾਂ ਦੀ ਕਰਦੇ ਹੈ। ਹਜ਼ੂਰ ਕਹਿੰਦੇ ਉਹਨਾਂ ਤੋਂ ਤਾਂ ਮੈਂ ਆਪ ਖੁਦ ਬਲਹਾਰ ਜਾਂਦਾ ਹਾਂ, ਉਹਨਾਂ ਤੋਂ ਤਾਂ ਮੈਂ ਵਾਰਨੇ ਜਾਂਦਾ ਹਾਂ। ਤਨ ਮਨ ਧਨ ਅਰਪੀ ਤਿੰਨ ਕੋ, ਨਿਮ ਨਿਵ ਲਾਗੋਂ ਪਾਏ। ਹੁਣ ਨਾਮ ਜਪਣ ਵਾਲਿਆਂ ਦੀ ਇਤਨੀ ਉਪਮਾ, ਇਤਨੀ ਵਿਸ਼ੇਸ਼ਤਾ, ਇੰਨੀ ਵਡਿਆਈ ਸੱਚੇ ਪਾਤਸ਼ਾਹ ਕਰਦੇ ਨੇ। ਬਚਨ ਸਿਰਫ ਇੰਨਾ ਪਾਤਸ਼ਾਹ ਨੇ ਕੀਤਾ ਹੈ ਕਿ ਇੱਕ ਸਦਾ ਇੱਕ ਤੈ ਰੰਗ ਰਹੇ, ਇੱਕੇ ਰੰਗ ਵਿੱਚ ਜੋ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਹੋ, ਤਿੰਨ ਕਹਿ ਸਦ ਬਲਹਾਰੈ ਜਾਓ। ਤੇ ਇਸ ਤੋਂ ਅੱਗੇ ਕਹਿੰਦੇ ਤਨ ਮਨ ਧਨ ਅਰਪੀ ਤਿੰਨ ਕਹੋ। ਉਹਨਾਂ ਨੂੰ ਤਾਂ ਪਾਤਸ਼ਾਹ ਕਹਿੰਦੇ ਅਸੀਂ ਤਨ ਮਨ ਤੇ ਧਨ ਵੀ ਅਰਪਣ ਨੂੰ ਤਿਆਰ ਹਾਂ, ਨਿਵ ਨਿਵ ਲਾਗੋਂ ਪਾਏ, ਉਹਦੇ ਝੁਕ ਝੁਕ ਕੇ ਚਰਨੀ ਲੱਗਣ ਨੂੰ ਵੀ ਤਿਆਰ ਹਾਂ। ਇਹ ਤਾਂ ਹੱਦ ਹੋ ਗਈ, ਸੱਚੇ ਪਾਤਸ਼ਾਹ ਆਪ ਨਾਮ ਜਪਣ ਵਾਲਿਆਂ ਦੀ ਇਤਨੀ ਉਪਮਾ, ਔਰ ਚਰਨਾਂ ਨੂੰ ਹੱਥ ਲਾਉਣ ਤੱਕ ਮਹਾਰਾਜ ਪਾਤਸ਼ਾਹ ਜੀ ਬਚਨ ਕਰ ਦਿੰਦੇ। ਇਤਨੀ ਵਡਿਆਈ ਨਾਮ ਜਪਣ ਵਾਲਿਆਂ ਦੀ ਹੈ। ਪਾਤਸ਼ਾਹ ਫਰਮਾਉਂਦੇ, ਤਿੰਨ ਮਿਲਿਆ ਮਨ ਸੰਤੋਖੀ ਹੈ, ਤ੍ਰਿਸ਼ਨਾ ਭੁੱਖ ਸਭ ਜਾਏ। ਤਿੰਨਾਂ ਨੂੰ ਮਿਲਣ ਦੇ ਨਾਲ, ਤਿੰਨਾਂ ਦਾ ਜੀਵਨ ਦੇਖਣ ਦੇ ਨਾਲ, ਬਚਨ ਸੁਣਨ ਦੇ ਨਾਲ ਮਨ ਨੂੰ ਸੰਤੋਖ ਆ ਜਾਂਦਾ ਹੈ। ਪਾਤਸ਼ਾਹ ਫਰਮਾਉਂਦੇ, ਤ੍ਰਿਸ਼ਨਾ ਭੁੱਖ ਸਭ ਜਾਏ, ਔਰ ਮਨ ਦੀਆਂ ਤ੍ਰਿਸ਼ਨਾ ਅਤੇ ਭੁੱਖ ਜੋ ਹੈ ਉਹ ਜਾਂਦੀ ਰਹਿੰਦੀ ਹੈ, ਉਹ ਖਤਮ ਹੋ ਜਾਂਦੀ ਹੈ, ਮਨ ਸੰਤੋਖੀ ਬਣ ਜਾਂਦਾ ਹੈ। ਨਾਨਕ ਨਾਮ ਰੱਤੇ ਸੁਖੀਆ ਸਦਾ, ਨਾਨਕ ਨਾਮ ਰੱਤੇ ਸੁਖੀਏ ਸਦਾ, ਸੱਚੇ ਸਿਉ ਲਿਵਲਾਏ। ਸੱਚੇ ਨਾਮ ਵਿੱਚ ਲਿਵ ਲਾ ਬੈਠੇ ਨੇ, ਲਿਵ ਜੋੜ ਕੇ ਜੋ ਰਹਿੰਦੇ ਨੇ, ਪਾਤਸ਼ਾਹ ਫਰਮਾਉਂਦੇ ਉਹ ਹਮੇਸ਼ਾ ਸੁਖੀਏ ਹਨ। ਅਸਲ ਸੁਖ ਉਹਨਾਂ ਨੂੰ ਹੈ ਸਦੀਵੀ ਸੁਖ, ਹਲਤ ਸੁਖ ਇਸ ਸੰਸਾਰ ਦੀ ਜ਼ਿੰਦਗੀ ਦਾ ਨਾਮ ਹੈ ਹਲਤ। ਪਲਤ ਸੁਖ, ਪਲਤ ਦਾ ਅਰਥ ਹੈ ਪਾਰਲਾ ਕਿਨਾਰਾ, ਭਾਵ ਇਸ ਜ਼ਿੰਦਗੀ ਤੋਂ ਬਾਅਦ ਦਾ ਸਮਾਂ, ਉਸ ਦੇ ਵਿੱਚ ਵੀ ਸਦੀਵੀ ਸੁਖ ਬਣਿਆ ਰਹਿੰਦਾ ਹੈ। ਹਲਤ ਸੁਖ, ਪਲਤ ਸੁਖ, ਫਿਰ ਪਾਤਸ਼ਾਹ ਕਹਿੰਦੇ ਨਿੱਤ ਸੁਖ, ਫਿਰ ਨਿਤਾ ਪ੍ਰਤੀ ਸੁਖ ਮਿਲਦਾ ਹੈ। ਕਿਸ ਚੀਜ਼ ਦੇ ਨਾਲ? ਸਿਮਰਨ ਨੂੰ, ਸਿਮਰਨ ਕਰਨ ਦੇ ਨਾਲ। ਨਾਮ ਗੋਬਿੰਦ ਕਾ ਸਦਾ ਲੀਜੈ, ਪਾਤਸ਼ਾਹ ਕਹਿੰਦੇ ਇਸ ਵਾਸਤੇ ਗੋਬਿੰਦ ਪਰਮੇਸ਼ਰ ਦਾ ਨਾਮ ਸਦਾ ਹੀ ਲੈਂਦੇ ਰਹਿਣਾ ਚਾਹੀਦਾ ਹੈ। ਮਿਟਹੇ ਕਮਾਣੇ ਪਾਪ ਚਿਰਾਣੇ, ਇਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਮਿਟ ਜਾਂਦੇ ਹਨ ਆਪਣੇ ਹੀ ਕਮਾਏ ਹੋਏ ਪਾਪ, ਜਿਹੜੇ ਖੁਦ ਬੰਦੇ ਨੇ ਆਪ ਪਾਪ ਕਮਾਏ ਹੈ, ਪਾਤਸ਼ਾਹ ਕਹਿੰਦੇ ਇਸ ਸਿਮਰਨ ਦੇ ਨਾਲ ਉਹ ਮਿਟ ਜਾਂਦੇ ਹਨ। ਫਿਰ ਪਾਤਸ਼ਾਹ ਕਹਿੰਦੇ ਮਿਟਹੇ ਕਮਾਣੇ ਪਾਪ ਚਿਰਾਣੇ, ਚਿਰਾਣੇ ਦਾ ਅਰਥ ਹੈ ਚਿਰਾਂ ਦੇ, ਜਿਹੜੇ ਸਾਨੂੰ ਭੁੱਲ ਗਏ ਨੇ। ਅੱਜ ਮਨੁੱਖ ਗੁਨਾਹ ਕਰਦਾ, ਉਸੇ ਵੇਲੇ ਭੁਲਾ ਲੈਂਦਾ, ਸੋਚਦਾ ਕਿਹੜਾ ਕਿਸੇ ਨੂੰ ਕੋਈ ਪਤਾ ਹੈ। ਕਲਮ ਦੀ ਵਰਤੋਂ ਕਰਕੇ ਕਿਸੇ ਦਾ ਪੈਸਾ ਖਿੱਚਿਆ ਹੋਣਾ, ਜਾਂ ਜ਼ਬਾਨ ਦੀ ਵਰਤੋਂ ਕਰਕੇ ਖਿੱਚਿਆ ਹੋਣਾ, ਜਾਂ ਹੱਥ ਦੀ ਵਰਤੋਂ ਕਰਕੇ ਖਿੱਚਿਆ ਹੋਣਾ, ਕਿਸੇ ਨੂੰ ਪਤਾ ਨਾ ਲੱਗਣਾ, ਇਨਸਾਨ ਸੋਚਦਾ ਕਿਹੜਾ ਕਿਸੇ ਨੇ ਦੇਖਿਆ, ਆਪਣੇ ਵੀ ਮਨ ਚੋਂ ਚੇਤਾ ਭੁਲਾ ਦਈਏ। ਪਰ ਪਾਤਸ਼ਾਹ ਕਹਿੰਦੇ ਤੇਰਾ ਲਿਖਿਆ ਗਿਆ, ਇਹ ਕਿੱਧਰੇ ਹੁਣ ਚੇਤਾ ਭੁੱਲਣਾ ਹੈ, ਤਾਂ ਦਰਗਾਹ ਵਿੱਚ ਤੈਨੂੰ ਪੁੱਛਿਆ ਜਾਣਾ। ਹੁਣ ਪਾਤਸ਼ਾਹ ਫਰਮਾਉਂਦੇ, ਪਰ ਜੇ ਸਿਮਰਨ ਕਰਨ ਲੱਗ ਜਾਏ ਤੇ ਫਿਰ ਬਹੁਤ ਤਰ੍ਹਾਂ ਦੇ ਜੋ ਗੁਨਾਹ ਨੇ, ਪਾਪ ਨੇ, ਉਹ ਚਿਰਾਂ ਦੇ ਕਮਾਏ ਹੋਏ, ਇਸ ਜਨਮ ਤੋਂ ਪਹਿਲਾਂ ਦੇ ਵੀ ਕਮਾਏ ਹੋਏ ਜੋ ਲਿਖੇ ਨੇ, ਪਾਤਸ਼ਾਹ ਜੀ ਕਹਿੰਦੇ ਉਹ ਸਿਮਰਨ ਦੀ ਬਰਕਤ ਦੇ ਨਾਲ, ਸਿਮਰਨ ਦੇ ਤੇਜ ਪ੍ਰਤਾਪ ਨਾਲ ਉਹ ਖਤਮ ਹੋ ਜਾਂਦੇ ਨੇ। ਮਿਟਹੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੋਆ ਜੀਜੈ। ਪਾਤਸ਼ਾਹ ਕਹਿੰਦੇ ਸਾਧ ਸੰਗਤ, ਅਗਰ ਸਹੀ ਸਹੀ ਤਰੀਕੇ ਨਾਲ ਸਾਧ ਸੰਗਤ ਕੀਤੀ ਜਾਏ, ਤਾਂ ਪਾਤਸ਼ਾਹ ਫਰਮਾਉਂਦੇ ਆ ਇਤਨੀ ਕ੍ਰਾਂਤੀ ਆਉਂਦੀ ਹੈ ਜਿਵੇਂ ਕੋਈ ਮਰਿਆ ਹੋਇਆ ਜਿਉਂਦਾ ਹੋ ਕੇ ਉੱਠ ਪਵੇ। ਇਵੇਂ ਪਾਤਸ਼ਾਹ ਕਹਿੰਦੇ ਸਾਡੀ ਮੋਈ ਹੋਈ ਆਤਮਾ, ਮਰੀਅਲ ਹੋਈ ਸਾਡੀ ਮਾਨਸਿਕਤਾ, ਇਹ ਖੁਸ਼ਹਾਲ ਹੋ ਜਾਂਦੀ ਹੈ, ਇਹ ਉੱਠ ਪੈਂਦੀ ਹੈ। ਸਾਧ ਸੰਗਤ ਮਿਲ ਮੋਆ ਜੀਜੈ। ਸੁਖ ਦੀ ਗੱਲ ਚੱਲ ਰਹੀ ਸੀ, ਪਾਤਸ਼ਾਹ ਫਰਮਾ ਰਹੇ ਨੇ ਨਾਨਕ ਨਾਮ ਰੱਤੇ ਸੁਖੀਏ ਸਦਾ, ਸੱਚੇ ਸਿਉ ਲਿਵਲਾਏ। ਪੌੜੀ ਤਿਸ ਗੁਰ ਕਉ ਹਉ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਤਿਸ ਗੁਰੂ ਤੋਂ ਪਾਤਸ਼ਾਹ ਫਰਮਾਉਂਦੇ ਨੇ ਵਾਰਨੇ ਬਲਹਾਰਨੇ ਜਾਈਏ, ਜਿਨ੍ਹਾਂ ਨੇ ਸਾਨੂੰ ਹਰ ਕੀ ਹਰ ਕਥਾ ਸੁਣਾਈ, ਪਰਮਾਤਮਾ ਦੀ ਹਰਿਆਂ ਭਰਿਆਂ ਕਰ ਦੇਣ ਵਾਲੀ ਕਥਾ ਸੁਣਾਈ ਹੈ। ਇਹ ਸਾਰੀ ਕਥਾ ਆਪਾਂ ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੁਣਾਉਂਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਰਮਾਤਮਾ ਦੇ ਬਾਰੇ ਕਿਤਨੀਆਂ ਕਥਾਵਾਂ ਲਿਖੀਆਂ ਹੋਈਆਂ, ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਸਿੱਖ ਪੰਥ ਦੇ ਸੱਚੇ ਸਤਿਗੁਰੂ ਹਨ। ਤੋ ਪਾਤਸ਼ਾਹ ਕਹਿੰਦੇ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ, ਜਿਨ੍ਹਾਂ ਨੇ ਸਾਨੂੰ ਪਰਮਾਤਮਾ ਦੀ ਕਥਾ ਸੁਣਾਈ ਹੈ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ। ਪਰਮਾਤਮਾ ਦੇ ਵਚਨ, ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕਉ ਰਾਜ ਅਭੈ ਭਗਤ ਹੈ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ। ਇਹ ਸਾਰੀਆਂ ਕਥਾਵਾਂ ਪਰਮਾਤਮਾ ਦੇ ਬਾਰੇ ਹੈ, ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਸੁਣਾਈਆਂ ਨੇ। ਇੱਕ ਨਹੀਂ, ਦੋ ਨਹੀਂ, ਅਨੰਤ ਕਥਾਵਾਂ। ਤੇ ਉਹ ਸਾਰੀਆਂ ਕਥਾ, ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ, ਕਰਮ ਲਿਖਣ ਤੈ ਪਾਈਐ ਇਹ ਰੁੱਤ ਸੁਹਾਈ, ਵਣ ਤ੍ਰਿਣ ਤ੍ਰਿਭਵਨ ਮੌਲਿਆ ਅਮਰਾ ਫਲ ਪਾਈ, ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ, ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਧਾਈ। ਇਹ ਸਾਰੀਆਂ ਕਥਾਵਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੁਣਾਈਆਂ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ, ਐਸੇ ਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ। ਇਸ ਗੁਰ ਕਉ ਸਦ ਬਲਹਾਰਨ, ਜਿਨ ਹਰ ਸੇਵਾ ਬਣਤ ਬਣਾਈ। ਇਸ ਗੁਰੂ ਪਾਤਸ਼ਾਹ ਤੋਂ ਸਦਾ ਬਲਹਾਰ ਜਾਈਏ, ਜਿਨ੍ਹਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਔਰ ਸੇਵਾ ਕਰਨ ਦੀ ਵਿਧੀ ਬਣਾ ਕੇ ਸਬੱਬ ਬਣਾਇਆ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ। ਪਾਤਸ਼ਾਹ ਫਰਮਾਉਂਦੇ ਆ, ਸਿੱਖ ਦੇ ਨਾਲ ਹੀ ਸੱਚਾ ਸਤਿਗੁਰੂ ਹਾਜ਼ਰ ਰਹਿੰਦਾ ਹੈ, ਤੇ ਜਿਸ ਨੇ ਗੁਰੂ ਨਾਲ ਪੱਕਾ ਪਿਆਰ ਪਾ ਲਿਆ ਹੈ, ਸਤਿਗੁਰੂ ਸਾਹਿਬ ਉਹਦੇ ਅੰਗ ਸੰਗ ਨਾਲ ਰਹਿੰਦੇ ਨੇ। ਜਿੱਥੇ ਵੀ ਉਸ ਤੇ ਕੋਈ ਮੁਸੀਬਤ ਬਣਦੀ ਹੈ, ਉਸ ਨੂੰ ਉੱਥੋਂ ਛਡਾ ਲੈਂਦੇ ਹਨ। ਤੇ ਸੁਗੁਰ ਕਉ ਸਾਬਾਸ ਹੈ, ਜਿਨ ਹਰ ਸੋਝੀ ਪਾਈ। ਇਸ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸ਼ਾਬਾਸ਼ ਵਾਰਨੇ ਬਲਹਾਰਨੇ ਜਾਈਏ, ਜਿਸ ਨੇ ਸਾਨੂੰ ਅਕਲ ਬਖਸ਼ੀ ਹੈ, ਜਿਸ ਨੇ ਸਾਨੂੰ ਸੂਝ ਬੂਝ ਬਖਸ਼ੀ ਹੈ। ਅਗਰ ਥੋੜ੍ਹਾ ਜੀ ਕੋਈ ਕਿਸੇ ਪ੍ਰਕਾਰ ਕੋਈ ਦਿਮਾਗ ਵਿੱਚ ਸੋਫਟਵੇਅਰ ਫੈਕਟਡ ਹੋ ਜਾਵੇ ਤੇ ਮਨੁੱਖ ਪਾਗਲ ਬਣ ਕੇ ਤੁਰਿਆ ਫਿਰਦਾ ਹੈ। ਤੋ ਜੋ ਸੂਝ ਹੈ, ਸਿਆਣਪ ਹੈ, ਜਿਸ ਦੇ ਨਾਲ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਲੋਕਾਂ ਦੇ ਵਿੱਚ ਜਸ ਖੱਟਦੇ ਹਾਂ, ਫਖਰ ਕਰਦੇ ਹਾਂ, ਪਾਤਸ਼ਾਹ ਜੀ ਕਹਿੰਦੇ ਵੀ ਸਾਨੂੰ ਸਾਡੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਸੂਝ ਜੋ ਹੈ, ਗਿਆਨ ਜੋ ਹੈ, ਜੋ ਅਕਲ ਹੈ। ਨਾਨਕ ਗੁਰ ਵਿਟਹੋਂ ਵਾਰਿਆ, ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ। ਸਮਾਪਤੀ ਕਰਦੇ ਹੋਏ ਪਾਤਸ਼ਾਹ ਫਰਮਾਉਂਦੇ ਨੇ ਕਿ ਐਸੇ ਸਤਿਗੁਰਾਂ ਤੋਂ ਸਦਾ ਵਾਰਨੇ ਬਲਹਾਰਨੇ ਜਾਈਏ, ਜਿਨ੍ਹਾਂ ਨੇ ਸਾਨੂੰ ਨਾਮ ਬਖਸ਼ਿਸ਼ ਕੀਤਾ ਔਰ ਮਨ ਵਿੱਚ ਜੋ ਆਸਾ ਸੀ ਕਿ ਸਤਿਗੁਰਾਂ ਦਾ ਨਾਮ ਮਿਲ ਜਾਏ, ਉਹ ਮਨ ਦੀ ਆਸ ਪੂਰੀ ਸਤਿਗੁਰਾਂ ਨੇ ਕਰ ਦਿੱਤੀ ਹੈ। ਇਹ ਪਰਮ ਪਵਿੱਤਰ ਉਪਦੇਸ਼ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਸੀ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਸਤਿਗੁਰੂ ਜੀ ਖਿਮਾ ਦੇਣੀ, ਅੱਗੇ ਲਈ ਸਮਤ ਬਖਸ਼ਣੀ। ਆਪ ਸਰਬੱਤ ਸੰਗਤਾਂ ਦਾ ਧੰਨਵਾਦ। ਸਭਨਾਂ ਨੂੰ ਜੀ ਆਇਆਂ ਨੂੰ ਪਾਠ ਦੇ ਭੋਗ ਪੈਣੇ ਨੇ, ਇਸ ਲਈ ਆਨੰਦ ਸਾਹਿਬ ਜੀ ਦੇ ਪਾਠ ਨਹੀਂ ਕੀਤੇ ਜਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।